ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਘਰ ਦੂਜਾ ਦੋਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨ ਚਾਲੈ, ਮਿਲੈ ਕ੍ਰਿਪਾ ਗੁਣ ਗਾਮ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨ ਚਾਲੈ, ਮਿਲੈ ਕ੍ਰਿਪਾ ਗੁਣ ਗਾਮ, ਰਹਾਉ ਰਾਜਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਛਾਮ, ਤਾਈ ਤਾਈ ਬਹੁ ਵਿਦ ਕੋ ਤਾਵੈ, ਸਗਲ ਨਿਰਾਰਥ ਕਾਮ, ਬਿਨ ਗੋਵਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ, ਕਹੋ ਨਾਨਕ ਸੰਤ ਰੇਨ ਮਾਂਗੋ, ਮੇਰੋ ਮਨ ਪਾਵੈ ਬਿਸਰਾਮ, ਬਿਨ ਗੋਵਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ, ਕਹੋ ਨਾਨਕ ਸੰਤ ਰੇਨ ਮਾਂਗੋ, ਮੇਰੋ ਮਨ ਪਾਵੈ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਜੀ। ਹਮੇ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ, ਧਰਨ ਗਗਨ ਨਵ ਖੰਡ ਮੈਂ, ਜੋਤ ਸਵੈ ਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਜਬ ਲਓ ਨਹੀਂ ਭਾਗ ਲਲਾ ਰਿਉਦਾ, ਤਬ ਲਓ ਭ੍ਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂੜ ਤਥੇ, ਕਬਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹਿ ਆਇਓ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਬਛਲ ਕਿਰਪਾ ਦੇ ਖਜ਼ਾਨੇ ਜੋਗੋ ਜੋਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਰੋਜ਼ਾਨਾ ਦੇ ਨੇਮ ਅਨੁਸਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਧੂ ਪੁਰਖ ਵਧਾਤੇ ਤਾਂ ਤੋਂ ਸੋਹਿਆ ਸ੍ਰੀ ਹਰਿਮੰਦਰ ਸਾਹਿਬ ਜੀ ਜਿਨ੍ਹਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਪਾਰ ਕਿਰਪਾ ਕਰਕੇ ਨਿਤਾ ਪ੍ਰਤੀ ਗੁਰਬਾਣੀ ਦਾ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਦੇ ਹਨ ਗੁਰੂ ਕੇ ਸ਼ਰਧਾਲੂ ਸਿੱਖ ਨਾਮ ਰਸੀਏ ਸੇਵਾ ਭਾਵਨਾ ਵਾਲੇ ਦੂਰਾਂ ਦਰੇਡਿਆਂ ਤੋਂ ਆ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਸੇਵਾ ਕਰਦੇ ਹਨ ਇਸ਼ਨਾਨ ਕਰਦੇ ਹਨ ਅਤੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਮੁੱਖ ਵਾਕ ਸਰਵਣ ਕਰਦੇ ਹਨ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਇਹ ਸੁਭਾਗ ਸਮਾਂ ਸ਼ੁਭ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਰਹਿਮਤਾਂ ਕਰਨ ਫਿਰ ਇਹ ਸੁਭਾਗ ਜੁੜਦਾ ਹੈ। ਸੋ ਇਸ ਲਈ ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕੀਤੇ ਹਨ ਅਥਵਾ ਦਰਸ਼ਨ ਦੀਦਾਰੇ ਕਰਦਿਆਂ ਤੁਰਕੀ ਬਾਣੀ ਦਾ ਮਨੋਹਰ ਕੀਰਤਨ ਸੁਣਿਆ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ ਹਨ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ। ਸਤਿਗੁਰੂ ਪਾਤਸ਼ਾਹ ਜੀ ਨੇ ਬੇਅੰਤ ਫਲ ਦੱਸੇ ਹਨ ਗੁਰੂ ਕੀ ਕੀਰਤੀ ਦੇ ਗੁਰੂ ਕੇ ਕੀਰਤਨ ਦੇ ਇੱਥੋਂ ਤੱਕ ਕਿ ਮਹਾਰਾਜ ਫਰਮਾਉਂਦੇ ਨੇ ਕੀ ਰਤਨ ਦੁਨੀਆਂ ਦੇ ਰਤਨ ਜਵਾਹਰ ਆਦਿਕ ਕੀ ਹਨ ਕੁਝ ਵੀ ਨਹੀਂ ਇਹਦੇ ਬਰਾਬਰ ਉਹ ਕੀਰਤਨ ਸਰਵਣ ਕੀਤਾ ਹੈ। ਆਹ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸਦੇ ਦਰਸ਼ਨ ਦੀਦਾਰੇ ਕਰਨੇ ਹਨ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਕੋਈ ਨਾਮ ਰਸੀਆ ਮਹਾਂਪੁਰਖ ਭਾਉ ਭਗਤੀ ਬੰਦਗੀ ਕਮਾਈ ਵਾਲਾ ਕਥਾ ਕਰੇ ਨਾ ਅਤੇ ਸਰੋਤਿਆਂ ਦੇ ਮਨ ਨੂੰ ਵੀ ਆਨੰਦ ਆਉਂਦਾ ਹੈ ਅਤੇ ਕਥਾ ਕਰਨ ਵਾਲੇ ਨੂੰ ਵੀ ਆਨੰਦ ਆਉਂਦਾ। ਆਪਾਂ ਤਾਂ ਦਰਸ਼ਨ ਦੀਦਾਰੇ ਹੀ ਕਰਨੇ ਹਨ ਕਿਉਂਕਿ ਕੋਈ ਕਮਾਈ ਨਹੀਂ ਕੋਈ ਭਾਉ ਭਗਤੀ ਨਹੀਂ। ਮਨ ਵਿੱਚ ਚਾਉ ਜ਼ਰੂਰ ਹੈ ਕਿ ਸੰਗਤਾਂ ਦੇ ਦਰਸ਼ਨ ਹੋਣ ਗੁਰੂ ਰਾਮਦਾਸ ਮਹਾਰਾਜ ਹਾਜ਼ਰੀ ਲਵਾ ਲੈਣ ਇਸ ਲਈ ਆਪਾਂ ਦਰਸ਼ਨ ਦੀਦਾਰੇ ਕਰਨੇ ਹਨ। ਸਭ ਤੋਂ ਪਹਿਲਾਂ ਆਓ ਜੋ ਸਾਨੂੰ ਵਾਹਿਗੁਰੂ ਨਾਮ ਬਖਸ਼ਿਸ਼ ਕੀਤਾ ਨਾ ਕਲਗੀ ਧਰਮ ਵਾਲੇ ਨੇ ਮਿਹਰ ਕਰ ਦਿੱਤੀ ਸਾਨੂੰ ਸੁੱਤੇ ਸਿੱਧੀ ਨਾਮ ਦੇ ਦਿੱਤਾ ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਜਦੋਂ ਫਤਿਹ ਬੁਲਾਉਣੇ ਆ ਨਾ ਅਤੇ ਦੋ ਵਾਰੀ ਵਾਹਿਗੁਰੂ ਦਾ ਉਚਾਰਨ ਹੋ ਜਾਂਦਾ ਅਤੇ ਦੋ ਵਾਰੀ ਅੱਗੇ ਜਿਹੜਾ ਸਿੰਘ ਬੋਲਦਾ ਉਹਦਾ ਵੀ ਸਰਵਣ ਹੋ ਜਾਂਦਾ। ਇਸ ਨਾਮ ਦੀ ਮਹਿਮਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਸਾਨੂੰ ਸਮਝਾਈ ਆ। ਉਹ ਫਰਮਾਉਂਦੇ ਨੇ ਜੈਸੇ ਅੜਸੜ ਤੀਰਥ ਪਰਸ ਕੀਓ ਜੁਗ ਚਾਰ ਚੜ੍ਹੇ ਕੈਲਾਸ ਰਹਿਓ ਜੈਸੇ ਲਾਖ ਵਾਰ ਕੁਰਸ਼ੇਤਰ ਮੈਂ ਅਸਮੇਧ ਜਗ ਅਭੰਗ ਠਹਿਓ ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈਸੰਤਰ ਮੈਂ ਤਨ ਦਾਹ ਦਿਓ ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇੱਡਾ ਮਹਾਨ ਨਾਮ ਹੈ, ਇਸ ਲਈ ਫਤਿਹ ਬਣਾਉਣ ਵਾਲੇ ਬਹੁਤ ਚਾਅ ਨਾਲ, ਬਹੁਤ ਸ਼ਰਧਾ ਨਾਲ, ਭਾਵਨਾ ਨਾਲ ਅਤੇ ਬਹੁਤ ਬੁਲੰਦ ਆਵਾਜ਼ ਦੇ ਵਿੱਚ ਫਤਿਹ ਬੁਲਾਇਆ ਕਰੋ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਆਪਾਂ ਨੂੰ ਇਸ ਭਾਗ ਬਖਸ਼ਿਆ, ਜਿਸ ਥਾਂ 'ਤੇ ਆਪਾਂ ਬੈਠੇ ਹਾਂ ਨਾ, ਇਹ ਅਨੰਤ ਸ਼ਕਤੀਆਂ ਦੀ ਮਾਲਕ ਧਰਤੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਸਥਾਨ ਪ੍ਰਗਟ ਕੀਤਾ ਹੈ, ਇੱਥੇ ਬੇਅੰਤ ਕਲਾ ਵਰਤੀਆਂ, ਵਰਤ ਰਹੀਆਂ ਹਨ, ਵਰਤਦੀਆਂ ਰਹਿਣਗੀਆਂ। ਇਹ ਘਟਨਾ ਦਾਸ ਨੂੰ ਯਾਦ ਆਈ ਕਿ ਅੱਜ ਦੇ ਦਿਨ ਹੀ ਸੰਨ 2000 ਵਿੱਚ 5, 6 ਅਤੇ 7 ਮਈ ਨੂੰ ਇਸ ਸਥਾਨ 'ਤੇ ਇੱਕ ਅਲੌਕਿਕ ਚਮਤਕਾਰ ਵਾਪਰਿਆ। ਜਿਹੜੇ ਹਮ ਨਾ ਮੰਨੂ ਵਾਲੇ, ਮੈਂ ਉਹਨਾਂ ਦੀ ਬੇਨਤੀ ਨਹੀਂ ਕਰਦਾ, ਜਿਨ੍ਹਾਂ ਗੁਰਸਿੱਖਾਂ ਦੇ ਮਨ ਵਿੱਚ ਤਾਂਘ ਹੈ, ਸ਼ਰਧਾ ਹੈ, ਤਮੰਨਾ ਹੈ ਕਿ ਇੱਥੋਂ ਕਿਰਨ ਸਾਨੂੰ ਮਿਲਣੀ ਹੈ ਪ੍ਰਕਾਸ਼ ਦੀ, ਇਹੀ ਸਾਡਾ ਆਸਰਾ ਹੈ, ਹੋਰ ਕੋਈ ਸਾਡਾ ਆਸਰਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਨ੍ਹਾਂ ਦੇ ਮਨ ਵਿੱਚ ਇਹ ਤਾਂਘ ਹੈ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ, ਸੋਭਾ ਚਿੰਤਾ ਲਾਏ ਹਮਾਰੀ, ਅਤੇ ਸਤਿਗੁਰੂ ਪਾਤਸ਼ਾਹ ਜੀ ਕੀ ਭਾਈ, ਫਿਰ ਕਹਿੰਦੇ ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਮਹਾਰਾਜ ਦੂਜਾ ਥਾਂ ਹੀ ਨਹੀਂ, ਉਹਨਾਂ ਲਈ ਬੇਨਤੀ ਆ। ਸੋ ਦੁਨੀਆਂ ਦਾ ਇੱਕ ਇੰਸਟੀਚਿਊਟ ਵਿਗਿਆਨਕ ਦਾ, ਦੁਨੀਆਂ 'ਚ ਮੰਨਿਆ ਹੋਇਆ, ਨਾਸਾ ਦਾ ਇੱਕ ਵਿਗਿਆਨੀ ਜਿਹਦਾ ਨਾਮ ਭਾਰਤ ਵਾਸੂਦੇਵ, ਗੁਜਰਾਤ ਦਾ ਰਹਿਣ ਵਾਲਾ, ਪੰਜਾਬੀ ਭਾਸ਼ਾ ਨਹੀਂ ਜਾਣਦਾ, ਨਹੀਂ ਸਮਝਦਾ, ਅਤੇ ਉਹਦੇ ਦੱਸਣ ਮੁਤਾਬਕ ਵੀ ਕਹਿੰਦਾ ਮੈਂ ਕਿਸੇ ਦੇਵੀ ਦੇਵ ਦੇ ਉੱਪਰ, ਕਿਸੇ ਅਗੰਮੀ ਸ਼ਕਤੀ ਦੇ ਉੱਪਰ ਮੈਂ ਭਰੋਸਾ ਨਹੀਂ ਕਰਦਾ ਸੀ। ਵਿਗਿਆਨੀ ਆਮ ਤੌਰ 'ਤੇ ਇਹੋ ਜਿਹੇ ਹੁੰਦੇ ਵੀ ਜੇ ਜੋ ਕੁਝ ਕਰਕੇ ਦਿਖਾਈਏ ਉਹੀ ਸ਼ਕਤੀ ਆ। ਉਹਨੂੰ ਕੈਂਸਰ ਹੋ ਗਿਆ, ਹੁਣ ਬੜਾ ਇਲਾਜ ਕਰਾਇਆ, ਬੋਨ ਕੈਂਸਰ ਹੋ ਗਿਆ, ਹੱਡੀਆਂ ਦਾ ਕੈਂਸਰ, ਬੰਬੇ ਤੋਂ ਇਲਾਜ ਕਰਾਇਆ, ਵਿਦੇਸ਼ਾਂ 'ਚੋਂ ਵੀ ਕਰਾਇਆ, ਕੁਦਰਤੀ ਉਹਦੇ ਘਰਵਾਲੀ ਦੀ ਭੈਣ, ਜਿਨ੍ਹਾਂ ਦਾ ਸਿੰਧੀ ਸਿੱਖਾਂ ਦੇ ਨਾਲ ਮੇਲ ਜੋਲ ਸੀ, ਮਿਲਾਪ ਸੀ, ਉਹਨਾਂ ਦੀ ਸੰਗਤ ਸੀ, ਅਤੇ ਉਹ ਸਿੰਧੀ ਪਰਿਵਾਰ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ, ਅਤੇ ਜਦੋਂ ਡਾਕਟਰਾਂ ਨੇ ਅਖੀਰ ਕਹਿ ਦਿੱਤਾ ਕਿ ਹੁਣ ਤਾਂ ਭਾਈ ਹੱਦ 1 ਮਹੀਨਾ 20 ਦਿਨਾਂ ਦਾ ਤੂੰ ਪ੍ਰਾਹੁਣਾ ਹੈ, ਇਹ ਤੋਂ ਵੱਧ ਤੇਰੀ ਜ਼ਿੰਦਗੀ ਨਹੀਂ, ਅਤੇ ਉਸ ਵਾਸੂਦੇਵ ਦੀ ਜਿਹੜੀ ਸਾਲੀ ਸੀ ਉਹਨੇ ਉਹਨੂੰ ਕਿਹਾ ਕਿ ਤੂੰ ਪੰਜਾਬ ਜਾ, ਅਸੀਂ ਤੇਰੇ ਨਾਲ ਚੱਲਦੇ ਹਾਂ। ਡਾਕਟਰਾਂ ਨੇ ਤਾਂ ਜਵਾਬ ਦੇ ਹੀ ਦਿੱਤਾ, ਤੂੰ ਨਹੀਂ ਵੀ ਮੰਨਦਾ ਤਾਂ ਕੀ ਆ, ਵੀ ਆਪਾਂ ਹਰਿਮੰਦਰ ਸਾਹਿਬ ਚੱਲੀਏ। ਉਹਨੇ ਫਿਰ ਕਿਹਾ ਵੀ ਮੈਂ ਤਾਂ ਪੰਜਾਬੀ ਭਾਸ਼ਾ ਨਹੀਂ ਸਮਝਦਾ, ਮੈਂ ਬੋਲ ਨਹੀਂ ਸਕਦਾ, ਮੈਂ ਜਾ ਕੇ ਕੀ ਕਰਾਂਗਾ। ਉਹ ਸ਼ਰਧਾਵਾਨ ਬੀਬੀ ਸੀ, ਕਹਿੰਦੀ ਉੱਥੇ ਭਾਸ਼ਾ ਦੀ, ਗਿਆਨ ਦੀ ਗੱਲ ਨਹੀਂ, ਉੱਥੇ ਤਾਂ ਸ਼ਰਧਾ ਦੀ ਗੱਲ, ਭਾਵਨਾ ਦੀ ਗੱਲ ਹੈ, ਉਹ ਅਨੰਤ ਭਾਸ਼ਾਵਾਂ ਦਾ ਮਾਲਕ ਹੈ ਸਤਿਗੁਰੂ, ਤੂੰ ਚੱਲ ਤਾਂ ਸਹੀ। ਉਹ ਇੱਥੇ ਆਏ, ਉਹ ਡਾਕਟਰੀ ਰਿਪੋਰਟ ਵੀ ਲਿਆਏ ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਬਹੁਤਾ ਸਮਾਂ ਤੇਰੀ ਜ਼ਿੰਦਗੀ ਨਹੀਂ, 20-25 ਦਿਨ ਤੂੰ ਹੋਰ ਬਚ ਸਕਦਾ। ਉਦੋਂ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਹਰਿਮੰਦਰ ਸਾਹਿਬ ਵਿਸੇ ਵਿਖੇ ਡਿਊਟੀ ਨਿਭਾ ਰਹੇ ਸਨ, ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਮੈਂ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਣੇ ਆ। ਕਹਿੰਦੇ ਨਹੀਂ ਭਾਈ, ਵੇਟ ਕਰਨੀ ਪਏਗੀ, ਇੰਤਜ਼ਾਰ ਕਰਨਾ ਪਏਗਾ, ਪਾਠ ਬੁੱਕ ਕਰਾਓ, ਫਿਰ ਜਦੋਂ ਸਮਾਂ ਆਏਗਾ ਤੁਸੀਂ ਕਰਾ ਦੇਣਾ। ਉਹ ਕਹਿੰਦਾ ਮੇਰੀ ਤਾਂ ਇੰਨੀ ਉਮਰ ਹੀ ਨਹੀਂ। ਸੁਭਾਗ ਨਾਲ ਗਿਆਨੀ ਸਿੰਘ ਸਾਹਿਬ ਜੀ ਦੇ ਨਾਲ ਉਹਨਾਂ ਦਾ ਸੁਮੇਲ ਹੋ ਗਿਆ, ਉਹਨਾਂ ਨੇ ਪ੍ਰਬੰਧ ਕਰਾ ਦਿੱਤਾ, ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ। ਸਾਰਾ ਪਰਿਵਾਰ ਤੇ ਉਹਨੇ ਕਿਹਾ ਵੀ ਮੈਂ ਭਾਵੇਂ ਮੈਨੂੰ ਸਮਝ ਨਹੀਂ ਆਉਂਦਾ ਪਰ ਜੇ ਆਏ ਹੀ ਹਾਂ ਤਾਂ ਹੁਣ ਸਾਰਾ ਪਾਠ ਸੁਣਨਾ। ਪਾਠ ਆਰੰਭ ਹੋਇਆ ਤੇ ਉੱਥੇ ਢੋ ਲਾ ਕੇ ਬੈਠ ਜਾ ਕਰੇ ਵਾਸੂਦੇਵ ਨੇ ਸਾਰਾ ਪਾਠ ਸੁਣਨਾ ਆਰੰਭ ਕੀਤਾ। ਜਦੋਂ ਅਖੰਡ ਪਾਠ ਸਾਹਿਬ ਸੁਖਮਨੀ ਸਾਹਿਬ 'ਤੇ ਆਇਆ ਨਾ ਤਾਂ ਉਸ ਦੀ ਲੜਕੀ ਅਚਾਨਕ ਵੀਡੀਓ ਬਣਾ ਰਹੀ ਸੀ ਵੀ ਵਾਸੂਦੇਵ 'ਤੇ ਕਿਹੋ ਜਿਹਾ ਪ੍ਰਭਾਵ ਮੇਰੇ ਪਿਤਾ 'ਤੇ ਪੈ ਰਿਹਾ ਹੈ। ਅਤੇ ਪਾਠੀ ਸਿੰਘ ਬੜੀ ਸ਼ਰਧਾ ਭਾਵਨਾ ਦੇ ਨਾਲ ਪਾਠ ਕਰ ਰਹੇ ਸਨ। ਸੁਖਮਨੀ ਸਾਹਿਬ ਆਰੰਭ ਹੋਇਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਸਰਾਮ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਪ੍ਰਕਾਸ਼ ਨਿਕਲਿਆ ਜਿਹੜਾ ਉਹ ਬਣ ਰਹੀ ਵੀਡੀਓ ਦੇ ਵਿੱਚ ਵੀ ਕੈਚ ਹੋ ਗਿਆ। ਅਤੇ ਵਾਸੂਦੇਵ ਦੱਸਦਾ ਵੀ ਉਸ ਇੰਨਾ ਤੇਜ਼ ਪ੍ਰਕਾਸ਼ ਸੀ ਜਿੱਦਾਂ ਮੇਰੀਆਂ ਅੱਖਾਂ ਦੇ ਉੱਪਰ ਤਾਂ ਕੋਈ ਅਸਰ ਨਹੀਂ ਪਿਆ ਪਰ ਆਨੰਦਿਤ ਮੈਨੂੰ ਇਸ ਤਰ੍ਹਾਂ ਹੋਇਆ ਕਿ ਮੇਰੀਆਂ ਉਂਗਲਾਂ ਦੇ ਰਾਹੀਂ ਉਹ ਕਿਰਨਾਂ ਉਹ ਲਾਈਟ ਮੇਰੇ ਸਰੀਰ ਵਿੱਚ ਪ੍ਰਵੇਸ਼ ਹੋ ਗਈ ਅਤੇ ਮੇਰੇ ਸਰੀਰ ਦੀ ਦਰਦ ਪੀੜਾ ਖਤਮ ਹੋ ਗਈ। ਬਾਕੀ ਦਾ ਪਾਠ ਸਾਰਾ ਸੁਣਿਆ ਪਰ ਜਿਹੜਾ ਢੋ ਲਾ ਕੇ ਲੇਟਿਆ ਹੋਇਆ ਸੀ ਵਾਸੂਦੇਵ ਉੱਠ ਕੇ ਬੈਠ ਗਿਆ, ਚੌਂਕੜੀ ਮਾਰ ਲਈ। ਜਦੋਂ ਸਾਰਾ ਪਾਠ ਹੋਇਆ ਉਹ ਗਿਆਨੀ ਜੀ ਹੁਣਾਂ ਨੂੰ ਮਿਲੇ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਹੁਣਾਂ ਨੂੰ, ਕਹਿੰਦੇ ਸਾਨੂੰ ਬਹੁਤ ਆਨੰਦ ਆਇਆ ਅਤੇ ਬੜਾ ਲਾਭ ਮਿਲਿਆ ਅਤੇ ਸਾਨੂੰ ਬਿਮਾਰੀ ਤੋਂ ਵੀ ਰਾਹਤ ਮਿਲੀ ਲੱਗਦੀ ਹੈ। ਜਿਹਨੂੰ ਦੋ ਜਣੇ ਫੜ ਕੇ ਲਿਆਏ ਸੀ ਉਹ ਆਪੇ ਹੀ ਤੁਰ ਕੇ ਉਹਨੇ ਪਰਿਕਰਮਾ ਕੀਤੀ ਅਤੇ ਵਾਪਸ ਜਾ ਕੇ ਜਦੋਂ ਉਹਨੇ ਬੰਬੇ ਫਿਰ ਆਪਣੇ ਟੈਸਟ ਕਰਾਏ, ਪਹਿਲਾਂ ਉਸ ਨੂੰ ਵੇਖ ਕੇ ਡਾਕਟਰ ਕਹਿੰਦੇ ਵੀ ਅਸੀਂ ਹੈਰਾਨ ਹਾਂ ਵੀ ਤੂੰ ਜਾਉਣਾ ਹਾਲੇ, ਤੂੰ ਤੁਰਿਆ ਫਿਰਦਾ। ਉਹ ਕਹਿੰਦਾ ਨਹੀਂ ਮੇਰੀ ਤਾਂ ਬਿਮਾਰੀ ਹਟ ਗਈ ਆ, ਗੱਲ 20 ਦਿਨਾਂ ਦੀ ਨਹੀਂ, ਤੁਹਾਡੇ ਕਹਿਣ ਮੁਤਾਬਕ ਜੋ ਸੀ ਬਿਮਾਰੀ ਖਤਮ ਹੋ ਗਈ ਆ। ਉਹਨਾਂ ਫਿਰ ਚੈੱਕ ਕੀਤਾ, ਉਹਨਾਂ ਦਾ ਹੈਰਾਨੀ ਦਾ ਟਿਕਾਣਾ ਨਾ ਰਿਹਾ, ਕਹਿੰਦੇ ਤੈਨੂੰ ਤਾਂ ਕੈਂਸਰ ਹੈ ਹੀ ਨਹੀਂ ਅਤੇ ਤੂੰ ਦੱਸ ਤੂੰ ਇਲਾਜ ਕਰਾਇਆ ਕਿੱਥੋਂ ਹੈ। ਉਹ ਕਹਿੰਦਾ ਬਸ ਕੁਦਰਤ ਨੇ, ਖੁਦਾ ਨੇ, ਵਾਹਿਗੁਰੂ ਨੇ ਮੇਰਾ ਇਲਾਜ ਕਰ ਦਿੱਤਾ, ਇੱਕ ਤੋਂ ਵੀ ਨਹੀਂ ਸੀ ਹੋਣਾ। ਅਤੇ ਉਹਦੇ ਘਰ ਵਾਲੇ ਕਹਿੰਦੇ ਤੂੰ ਚੁੱਪ ਰਹੋ, ਹੁਣ ਇਹੋ ਜਿਹੀਆਂ ਗੱਲਾਂ ਦੱਸੀ ਦੀਆਂ ਨਹੀਂ ਹੁੰਦੀਆਂ। ਅਚਾਨਕ ਇੱਕ ਵਾਰੀ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਣਾ ਨੂੰ ਉਹ ਮਿਲ ਪਏ, ਉਹਨਾਂ ਨੂੰ ਸਾਰੀ ਘਟਨਾ ਦੱਸੀ। ਉਹ ਕਹਿੰਦੇ ਭਲਿਆ ਤੂੰ ਚੁੱਪ ਕਿਉਂ ਆ, ਤੂੰ ਆਪਣੀ ਵਿਥਿਆ ਦੱਸ ਤਾਂ ਕਿ ਹੋਰ ਪਤਾ ਨਹੀਂ ਕਿੰਨੇ ਦੁਖੀ ਜੀਵ ਆਤਮਾ ਦਾ ਵੇ ਅਤੇ ਭਲਾ ਹੋਵੇਗਾ। ਉਹਨਾਂ ਦੇ ਕਹਿਣ 'ਤੇ ਫਿਰ ਉਹਨੇ ਪੰਜਾਬ ਵਿੱਚ ਚੱਕਰ ਲਾਇਆ, ਵੱਡੇ ਵੱਡੇ ਸ਼ਹਿਰਾਂ 'ਚ ਗਏ, ਆਪਣੀ ਜੀਵਨ ਗਾਥਾ ਦੱਸੀ। ਗੁਰੂ ਕੇ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅਲਾਹੀ ਬਾਣੀ ਸਰਬ ਰੋਗ ਕਾ ਔਖਦ ਨਾਮ ਹੈ। ਧੰਨ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ, ਸ਼ਕਤੀ ਦਾ ਸੋਮਾ ਹੈ। ਅਤੇ ਉਹ ਆਪਣੀ ਸਾਰੀ ਉਹ ਵੀਡੀਓ ਵੀ ਦਿਖਾਵੇ ਜਿਹਦੇ ਵਿੱਚ ਲਾਈਟ ਆਈ, ਉਹਦੇ ਵਿੱਚ ਪ੍ਰਵੇਸ਼ ਹੋਈ। ਅਤੇ ਉਹਨੇ ਦੱਸਿਆ ਕਿ ਕਹਿੰਦਾ ਫਿਲਮਾਂ ਬਣਾਉਣ ਵਾਲੇ ਲੋਕਾਂ ਨੇ ਮੈਨੂੰ ਬੜੇ ਧਨ ਦੀ ਲਾਲਚ ਦਿੱਤੀ ਕਿ ਤੂੰ ਆਹ ਲਾਈਟ ਸਾਨੂੰ ਦੇ ਦੇ, ਮੂੰਹ ਮੰਗੀ ਦਾਤ ਲੈ ਲਾ, ਮੂੰਹ ਮੰਗੇ ਪੈਸਾ ਲੈ ਲਾ। ਉਹ ਕਹਿੰਦਾ ਨਹੀਂ, ਇਹ ਗੱਲ ਬਿਜ਼ਨਸ ਦੀ ਨਹੀਂ, ਵਪਾਰ ਦੀ ਨਹੀਂ, ਇਹ ਤਾਂ ਗੁਰੂ ਘਰ 'ਤੇ ਸ਼ਰਧਾ ਅਤੇ ਸ਼ਕਤੀ ਦੀ ਹੈ। ਸਾਧ ਸੰਗਤ ਉਹ ਸਥਾਨ ਹੈ ਜਿੱਥੇ ਆਪਾਂ ਸਜੇ ਹਾਂ। ਰੋਜ਼ ਕਿੰਨੀਆਂ ਘਟਨਾਵਾਂ ਵਾਪਰਦੀਆਂ, ਗੁਰਸਿੱਖ ਦੱਸਦੇ ਨੇ, ਕੁਝ ਨਹੀਂ ਦੱਸਦੇ, ਪਰ ਸਤਿਗੁਰੂ ਦਾ ਜੋ ਬਚਨ ਹੈ ਨਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਸਨਾਨਾ, ਗੁਰਪੂਰੇ ਕੀਨੇ ਦਾਨਾ। ਇਹ ਐਵੇਂ ਨਹੀਂ ਸਾਨੂੰ ਖੁਸ਼ ਕਰਨ ਵਾਸਤੇ ਨਹੀਂ, ਇਹ ਵਾਪਰ ਰਿਹਾ ਰੋਜ਼ ਹੀ ਸਭ ਕੁਛ। ਮੈਂ ਇੱਕ ਛੋਟੀ ਜਿਹੀ ਹੋਰ ਬੇਨਤੀ ਕਰਾਂ, ਉਸ ਤੋਂ ਬਾਅਦ ਆਪਾਂ, ਕਿਉਂਕਿ ਸਮਾਂ ਉਨਾ ਕੁ ਹੁੰਦਾ, ਸਾਧ ਸੰਗਤ ਵਿਸਥਾਰ ਵਿੱਚ ਜਾਇਆ ਨਹੀਂ ਸਕਦਾ। ਜਦੋਂ ਧਰਮ ਯੁੱਧ ਮੋਰਚਾ ਚੱਲਦਾ ਸੀ ਨਾ, ਅਤੇ ਕੁਝ ਪਰਿਵਾਰ ਸੰਤਾਂ ਨੂੰ ਮਿਲਣ ਵਾਸਤੇ ਆਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ, ਅਤੇ ਸਾਰਿਆਂ ਦੇ ਦਾੜੇ ਪ੍ਰਕਾਸ਼ ਬੜੇ ਸੋਹਣੇ ਸਜੇ ਹੋਏ, ਸਿੱਖ ਬਚਨ ਬਲਾਸ ਕੀਤੇ। ਇੱਕ ਸਿੰਘ 50 ਸਾਲ ਦੀ ਉਮਰ, ਦਾੜਾ ਬੰਨਿਆ ਹੋਇਆ, ਸੰਤੋ ਨੂੰ ਮੁਖਾਬਤ ਹੋ ਕੇ ਕਹਿੰਦੇ ਭਾਈ ਆਹਦੇ ਕਿੰਨੇ ਸੋਹਣੇ ਸਿੰਘ ਸਜੇ ਹੋਏ ਨੇ ਅਤੇ ਤੂੰ ਦਾੜਾ ਕਿਉਂ ਬੰਨਿਆ। ਉਹਦੀਆਂ ਅੱਖਾਂ 'ਚ ਹੰਝੂ ਆ ਗਏ, ਹੱਥ ਜੋੜੇ, ਸੰਤ ਜੀ ਮੈਂ ਕੀ ਦੱਸਾਂ। ਕਹਿੰਦੇ ਨਹੀਂ ਭਾਈ ਦੱਸ। ਕਹਿੰਦੇ ਮੈਂ ਆਪ ਜੀ ਕਹੋ ਤਾਂ ਮੈਂ ਦਾੜਾ ਖੋਲ੍ਹ ਦਿੰਦਾ, ਪਰ ਦਾੜਾ ਮੇਰੇ ਇੱਕ ਪਾਸੇ ਹੀ ਹੈ, ਦੂਜੇ ਪਾਸੇ ਦਾੜਾ ਹੈ ਨਹੀਂ। ਮਹਾਂਪੁਰਖ ਚੁੱਪ ਹੋ ਗਏ ਅਤੇ ਉਹਨੇ ਦਿਲ ਦੇ ਵਿੱਚ ਦਾੜਾ ਖੋਲ੍ਹ ਦਿੱਤਾ ਅਤੇ ਉਹਨੇ ਫਿਰ ਹੱਥ ਜੋੜ ਕੇ ਕਿਹਾ ਕਿ ਹੁਣ ਜੇ ਦਾੜਾ ਖੁਲਵਾਇਆ ਤਾਂ ਦਾੜਾ ਦੇ ਵੀ ਦਿਓ। ਮਹਾਂਪੁਰਖ ਕਹਿੰਦੇ ਭਾਈ ਮੈਂ ਕੀ ਵਿਚਾਰਾਂ ਹੈ, ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ। ਤੂੰ ਇਸ ਤਰ੍ਹਾਂ ਕਰ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਕੋਈ ਘਾਟਾ ਨਹੀਂ, ਤੂੰ ਦਰਸ਼ਨੀ ਡਿਉੜੀ ਦੇ ਬਾਹਰ ਬਾਹਰ ਬਹਿ ਜਾ ਅਤੇ ਪਾਏਦਾਨ ਨੂੰ ਪਾਸੇ ਕਰਕੇ ਨਾ ਜਿੱਥੋਂ ਦੀ ਸੰਗਤਾਂ ਲੰਘਦੀਆਂ ਉਹਦੇ ਥੱਲਿਓਂ ਧੂੜੀ ਨਾਲ ਆਪਣਾ ਹੱਥ ਮਲ ਮਲ ਕੇ ਤੂੰ ਆਪਣੇ ਮੂੰਹ 'ਤੇ ਮਲੀ ਅਤੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨਗੇ। ਕੁਝ ਹੀ ਦਿਨਾਂ ਦੇ ਵਿੱਚ ਬੜਾ ਸੁੰਦਰ ਦਾੜਾ ਉਸ ਗੁਰਸਿੱਖ ਦੇ ਆਇਆ, ਕੁਝ ਹੀ ਦਿਨਾਂ 'ਚ। ਜਿਹੜੇ ਅੱਜ ਦੇ ਚੁੰਚ ਗਿਆਨੀ ਕਹਿੰਦੇ ਨਾ ਵੀ ਧੂੜੀ ਕੀ ਹੁੰਦੀ ਆ, ਪੀਪੇ ਭਰ ਕੇ ਪਾ ਦਿਓ, ਜਿਹੜਾ ਕਹਿੰਦਾ ਧੂੜੀ ਹੁੰਦੀ ਆ, ਮਿੱਟੀ ਦੇ ਪੀਪੇ ਪਾ ਦਿਓ ਕਹਿੰਦੇ ਭਰ ਕੇ, ਜਾਂ ਤਾਂ ਸੰਗਤ ਨਹੀਂ ਮਿਲੀ, ਜਾਂ ਸੰਗਤ ਕੀਤੀ ਨਹੀਂ, ਜਾਂ ਮਹਾਂਪੁਰਖਾਂ ਦਾ ਸੰਗ ਨਹੀਂ ਮਿਲਿਆ, ਅਤੇ ਜਾਂ ਹਰਿਮੰਦਰ ਸਾਹਿਬ ਦੀ ਮਹਿਮਾ ਸਮਝੀ ਨਹੀਂ। ਇਹ ਮਾੜੇ ਭਾਗਾਂ ਦੀ ਨਿਸ਼ਾਨੀ ਕਿ ਸਿੱਖ ਹੁੰਦਿਆਂ ਹੋਇਆਂ ਵੀ ਅਸੀਂ ਗੁਰੂ ਦੇ ਤੁਲ ਤਾਂ ਕੁਛ ਵੀ ਨਹੀਂ, ਪਰ ਗੁਰੂ ਦੇ ਦਿੱਤੇ ਹੋਏ ਸਿਧਾਂਤ, ਗੁਰੂ ਦੀ ਦਿੱਤੀ ਹੋਈ ਏਡੀ ਵੱਡੀ ਸ਼ਕਤੀ ਨੂੰ ਟਿੱਚ ਕਰਕੇ ਸਮਝਣਾ, ਮਜ਼ਾਕ ਉਡਾਉਣਾ, ਇਹ ਕਿੱਧਰ ਦੀ ਸਿਆਣਪ ਹੈ ਭਾਈ? ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰ ਦੇ ਨਿਮਾਣੇ ਸੇਵਕ ਹੋ ਕੇ ਇੱਥੋਂ ਝੋਲੀਆਂ ਭਰੀਏ ਔਰ ਹੋਰਨਾਂ ਨੂੰ ਪ੍ਰੇਰਨਾ ਦੇਈਏ ਕਿ ਨਹੀਂ ਭਾਈ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਸ਼੍ਰੋਮਣੀ ਬਾਣੀ ਗਾਓ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰੋ, ਇਸ਼ਨਾਨ ਕਰੋ ਅਤੇ ਇੱਥੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਝੋਲੀਆਂ ਭਰੋ। ਜਦੋਂ ਇਹ ਅਰਦਾਸਾਂ ਕਰਾਂਗੇ ਸਤਿਗੁਰੂ ਸਭ ਕੁਝ ਦੇਣ ਆ ਰਿਹਾ। ਸੋ ਆਓ, ਸਤਿਗੁਰੂ ਪਾਤਸ਼ਾਹ ਜੀ ਨੇ, ਪੰਚਮ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਹਨ, ਜੋ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਘਰ ਦੂਜਾ ਦੋਪਦੀ।
ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ, ਸ਼ਾਂਤੀ ਦੇ ਪੁੰਜ, ਸੋਢੀ ਸੁਲਤਾਨ ਸਤਿਗੁਰੂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 713 ਦੇ ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਰਹਿਮਤ ਕਰਦੇ ਨੇ ਕਿ ਦੋ ਪਦਿਆਂ ਵਾਲਾ, ਦੋ ਪੌੜੀਆਂ ਵਾਲਾ ਇਹ ਸ਼ਬਦ ਉਚਾਰਿਆ ਜਾ ਰਿਹਾ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਦੂਜੇ ਘਰ ਸੁਲਤਾਲ ਦੇ ਵਿੱਚ ਹੀ ਜਦੋਂ ਰਾਗੀ ਸਿੰਘ ਇਸ ਗੱਲ ਨੂੰ ਸਮਝਦੇ ਨੇ ਕਿ ਜਿਨ੍ਹਾਂ ਘਰਾਂ ਦੇ ਵਿੱਚ ਬਾਣੀ ਗਾਈ ਜਾਂਦੀ ਆ, ਸ਼ਬਦ ਦਾ ਗਾਇਨ ਹੁੰਦਾ ਹੈ, ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਕਰਦੇ ਨੇ ਕਿ ਇਹ ਸ਼ਬਦ ਦਾ ਜਦੋਂ ਗਾਇਨ ਕਰਨਾ ਹੈ ਦੂਜੇ ਘਰ ਸੁਰ ਤਾਲ ਦੇ ਵਿੱਚ ਕਰਨਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ ਤਾਂ ਉਦੋਂ ਤੋਂ ਪਹਿਲਾਂ ਓਅੰਕਾਰ, ਓਮ ਨਮੇ ਇਤਾਦਕ 63 ਤਰ੍ਹਾਂ ਦਾ ਇਹਦੇ ਵਿੱਚ ਭੇਦ ਸੀ, ਅਲੱਗ ਅਲੱਗ ਤਰ੍ਹਾਂ ਦਾ ਇਹਦਾ ਉਚਾਰਨ ਸੀ ਅਤੇ ਅਲੱਗ ਅਲੱਗ ਤਰ੍ਹਾਂ ਦਾ ਇਹਦਾ ਅਰਥ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ आप सच्चे पातशाह जी ने मूल मंत्र का उच्चारण किया ना ती इसनू एक ओंकार सतनाम महापुरखों ने ये बड़े अर्थ किए। जिथे सतनाम का अर्थ सच्चा नाम है, सदीव रहन वाला है, कदे मिटन वाला नहीं, आदि सच जुगाद सच है, उत्थे इनू अनवे करके जदों इहदा अधिच्छेद कीता ना सत नाम, सत ते नौ, सत्तू नौ त्रेट, कहिंदे ए त्रेट किस्म दा भेद जिहड़ा है ए सच्चे नाम दे विच समा गया। ते कदों समा गया, जदों ओंकार दे मूहरे इक लात भी इक ही है। इस वास्ते सतगुरु पातशाह जी फरमाउंदे ने एक ओंकार सतगुरु प्रसाद जिहड़ा इको एक मालक जिहदा सारी दुनिया ते पसारा है, सारी दुनिया ते उहदा ही वरतारा है, उहदा ही प्रकाश है। ते उह सतगुरु की रहमत नाल, सतगुरु की कृपा नाल प्राप्त हुंदा है।
मांगो दान ठाकुर नाम।
धन गुरु अर्जन साहब सच्चे पातशाह जी रहमत कर रहे ने, मंगना मंगन नीका हर जस गुर ते मंगना। जिहड़ा दान है ना, दान एक उह जी चीज़ है जिहदे एवज दे विच देना कुछ नहीं है। जदों दान दे दिता गया भिखारी नूं मंगते नूं, ते उह तों लैणा नहीं कुछ। ते सतगुरु सच्चे पातशाह सानूं मंगण दा तरीका दसदे ने कि सतगुरु तों मंगणा करो। किवें मंगांगे कि महाराज असीं 12 साल भगती कीती है ते हुण इहदे एवज दे विच सानूं आह दे दो। मैं ते रोज़ अमृत वेले उठदा है ते हले भी मैनू कुछ नहीं मिलिया। नहीं भाई, पहला मंगण दा तरीका सिखो। जे कोई मंगता होवे ते ओह मंगता घरे आ के कवे, दो चीज़ां पहले जरूरी ने जी तू मंगदे आ। पहला मन विच भरोसा है भी ये सानू मंगी हुई वस्तु दे सकता है। दूसरी गल, मन विच ये भरोसा है कि जिहड़ी वस्तु असीं मंग रहे हैं सानू इस दी जरूरत है, ये सानू चाहीदी आ। जदों ऐ दो चीज़ां दा समेल होवेगा ना ते फिर वस्तु प्राप्त हुंदी है। मंगता दर ते आ जावे ते ओ मंगे इस ढंग नाल भी मैनू जरूरत ते कोई नहीं, ते मैनू इउं लगदा तेरे कोल देण नू भी कुछ नहीं, पर फिर भी जे तू मैनू आह कुछ दे देवे तां तेरा धन्नवाद। इह कोई मंगण दा तरीका नहीं। जदों मंगणा है ते फिर मंगणा किवें है भाई? सतगुरु सच्चे पातशाह जी फरमाउंदे ने, हम भीखक भिखारी तेरे, तू निज पत है दाता। महाराज असी तां तेरे भिखारी हाँ, ते तू दाता दे नूं दाता समर्थ है, इस वास्ते तेरे दर ते आए। ते असी कहन नूं तां कहिंदे आ, धरन गगन नाव खंड मैं जोत स्वरूप रहो भर, पन मथरा कछ भेद नहीं गुर अर्जन प्रतख हर। कहने कि गुरु अर्जन अकाल पुरख का रूप, हरी का रूप आप प्रतख ने, कहने पर मनते नहीं। कहते नहीं, जो गुरु नानक साहब ने दातां दित्तियां ना, ये केड़ियां दातां, ये तो एवें गल्लां ने, ये बनौटी गल्लां ने। तद कराओ विचार समा उन्ना कि भाई सतगुरु पातशाह जी फरमाउंदे ने कि जदों गुरु दे दर तो मंगना, सब तो पहला उस दे दर दे जानकार हो भी ये दाता देन दे एवज दे विच की चाहुंदा। आपां वेखिया ना, ਕਿਸੇ ਰਾਜੇ ਮਹਾਰਾਜੇ ਦੇ ਦਰ 'ਤੇ ਕੋਈ ਜਾਂਦਾ ਹੈ ਅਤੇ ਬੜੇ ਉਹਨਾਂ ਦੇ ਸੋਹਲੇ ਗਾਉਂਦੇ ਨੇ, ਕੋਈ ਨਕਲਾਂ ਲਾਉਂਦੇ ਨੇ, ਕੋਈ ਕੁਝ ਕਰਦੇ ਨੇ ਵੀ ਸਾਨੂੰ ਇੱਥੋਂ ਚੰਗਾ ਮਾਲ ਮਿਲ ਸਕਦਾ। ਪਰ ਇਹ ਦਰ ਕੀ ਹੈ, ਇਹ ਦਰ ਕਿਵੇਂ ਪ੍ਰਸੰਨ ਹੁੰਦਾ ਹੈ? ਇਹ ਤਾਂ ਕਹਿੰਦੇ ਮਨ ਵਿੱਚ ਰੱਖ ਤੂੰ ਸ਼ਰਧਾ, ਸਿੱਖੀ ਨੂੰ ਧਾਰਨ ਕਰ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖਾ ਹੈ ਤਾਂ ਇਹ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇੱਥੇ ਕੀ ਚਾਹੀਦਾ? ਇੱਥੇ ਕੋਈ ਬਹੁਤ ਸੋਹਣੇ ਵਸਤਰ, ਚੰਗਾ ਲਿਬਾਸ, ਚੰਗੀ ਕਲਾ, ਚੰਗੀ ਸ਼ਬਦਾਵਲੀ ਨਹੀਂ। ਮਹਾਰਾਜ ਕਹਿੰਦੇ ਭਾਵਨੀ ਭਗਤ ਭਾਏ, ਭਾਈ ਗੁਰਦਾਸ ਜੀ ਕਹਿੰਦੇ ਇਹਦੇ ਵਿੱਚ ਪਹਿਲਾਂ ਭਾਵਨਾ ਰੱਖ ਅਤੇ ਫਿਰ ਜੋ ਵੀ ਤੇਰੇ ਕੋਲ ਹੈ ਉਹ ਸ਼ਰਧਾ ਦੇ ਨਾਲ ਨਮਸਕਾਰ ਕਰ ਅਤੇ ਫਿਰ ਜਿੱਥੋਂ ਤੂੰ ਮੰਗਣਾ ਹੀ ਇੱਥੇ ਦੇ ਕੀ ਸਕਦਾ, ਤੂੰ ਦੇ ਤੇ ਦੇਣ ਜੋਗਾ ਤਾਂ ਤੂੰ ਹੈ ਨਹੀਂ, ਕੀ ਦੇ ਸਕਦਾ? ਭਾਵਨੀ ਭਗਤ ਭਾਏ, ਤੂੰ ਇੱਥੇ ਭਾਉ ਭਗ ਭਾਵਨੀ ਦੇ ਸਕਦਾ, ਸ਼ਰਧਾ ਦੇ ਸਕਦਾ ਅਤੇ ਤੂੰ ਇਹੀ ਗੱਲ ਜੇ ਗਵਾ ਲਈ ਤਾਂ ਫਿਰ ਤੂੰ ਪ੍ਰਾਪਤ ਕੀ ਕਰੇਗਾ? ਇਸ ਵਾਸਤੇ ਸ਼ਰਧਾ ਦੇ ਸਹਿਤ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਮੰਗੋ ਦਾਨ ਠਾਕੁਰ ਨਾਮ, ਠਾਕੁਰ ਦੇ ਕੱਕੇ ਨੂੰ ਔਂਕੜਾ, ਇਹ ਅਕਾਲ ਪੁਰਖ ਦਾ ਵਾਚਕ ਹੈ। ਕੱਕੇ ਨੂੰ ਔਂਕੜ ਨਾ ਹੋਵੇ ਤਾਂ ਇਹ ਪੱਥਰ ਦਾ ਵਾਚਕ ਹੈ, ਪਾਹਣ ਦਾ ਵਾਚਕ ਹੈ। ਕਿਹਦਾ ਨਾਮ? ਹੇ ਅਕਾਲ ਪੁਰਖ, ਆਪ ਜੀ ਦਾ ਨਾਮ ਮੰਗਣ ਵਾਸਤੇ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਸਾਡੀ ਅਰਦਾਸ ਹੈ, ਸਾਡੀ ਬੇਨਤੀ ਹੈ ਕਿ ਮਹਾਰਾਜ ਸਾਨੂੰ ਆਪਣਾ ਨਾਮ ਦੇਣਾ ਕਰੋ ਜੀ।
ਅਵਰ ਕਛੂ ਮੇਰਾ ਸੰਗ ਨਾ ਚੱਲੈ।
ਹੋਰ ਨਹੀਂ ਭਾਈ ਕੁਝ ਚਾਹੀਦਾ? ਕਹਿੰਦੇ ਮਹਾਰਾਜ ਕੀ ਮੰਗਾਂਗੇ, ਜੇ ਹੋਰ ਕੁਝ ਲੈ ਵੀ ਲਵਾਂਗੇ ਤੇ ਉਹ ਸਾਡੇ ਨਾਲ ਨਿਭਣ ਵਾਲਾ ਨਹੀਂ, ਸਾਡੇ ਨਾਲ ਜਾਣ ਵਾਲਾ ਨਹੀਂ। ਇਸ ਵਾਸਤੇ ਸੱਚੇ ਪਾਤਸ਼ਾਹ ਆਪ ਜੀ ਦਾ ਇਹ ਉਪਦੇਸ਼ ਹੈ ਕਿ ਨਾਲ ਜਾਣ ਨਿਭਣ ਵਾਲਾ ਕੇਵਲ ਪਰਮਾਤਮਾ ਦਾ ਨਾਮ ਹੈ। ਅਤੇ ਜੇ ਏਡੇ ਵੱਡੇ ਦਰ 'ਤੇ ਆਏ ਹਾਂ ਤਾਂ ਸਤਿਗੁਰੂ ਜੀ ਫਿਰ ਰਹਿਮਤ ਕਰੋ, ਸਾਨੂੰ ਆਪਣਾ ਨਾਮ ਦਿਓ, ਹੋਰ ਚੀਜ਼ਾਂ ਦੇ ਵੀ ਦੇਵੋਗੇ। ਇੱਕ ਮਿੰਟ ਵਾਸਤੇ ਧਿਆਨ ਲੈ ਕੇ ਜਾਓ ਖਦਰਾਣੇ ਦੀ ਢਾਬ 'ਤੇ, ਭਾਈ ਮਹਾਂ ਸਿੰਘ ਜਿਹੜਾ ਕਲਗੀਧਰ ਪਾਤਸ਼ਾਹ ਦੇ ਸਨਮੁੱਖ ਹੋ ਕੇ ਵਜੀਦ ਖਾਂ ਦੀਆਂ ਫੌਜਾਂ ਦੇ ਨਾਲ ਯੁੱਧ ਕਰਦਿਆਂ ਕਰਦਿਆਂ 40 ਸਿੰਘਾਂ ਦੇ ਨਾਲ ਘਮਸਾਨ ਦਾ ਯੁੱਧ ਲੜਿਆ, ਬਾਕੀ 39 ਸ਼ਹੀਦ ਹੋ ਗਏ। ਭਾਈ ਮਹਾਂ ਸਿੰਘ ਸਹਿਕਦਾ ਪਿਆ, ਮੈਦਾਨੇ ਯੁੱਧ ਵਿੱਚ ਘਮਸਾਨ ਦਾ ਯੁੱਧ ਲੜਿਆ। ਦਿਨ ਛਿਪਣ ਵਾਲਾ ਹੈ, ਕਲਗੀਧਰ ਪਾਤਸ਼ਾਹ ਆਪ ਖਦਰਾਣੇ ਦੀ ਢਾਬ ਤੋਂ ਅੱਗੇ ਜਾ ਕੇ ਥੋੜ੍ਹੇ ਜਿਹਾ ਉੱਚੀ ਥਾਂ 'ਤੇ ਟਿੱਬੀ 'ਤੇ ਸਜੇ ਹੋਏ ਨੇ, ਜਿੱਥੇ ਸਤਿਗੁਰੂ ਨੇ ਆਪਣੇ ਸੂਰਵੀਰ ਬਹਾਦਰ ਪੁੱਤਰਾਂ ਦਾ ਸਾਥ ਦੇਣ ਲਈ ਬੜੇ ਤੀਰ ਚਲਾਏ ਅਤੇ ਸਾਰਾ ਯੁੱਧ ਵੇਖਿਆ ਮਹਾਰਾਜ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਘੋੜੇ 'ਤੇ ਸਵਾਰ ਹੋਏ ਅਤੇ ਉਸ ਯੁੱਧ ਮੈਦਾਨ ਵਿੱਚ ਆ ਗਏ ਜਿੱਥੇ ਗੁਰੂ ਕੇ ਸੂਰਬੀਰ ਬਹਾਦਰ ਯੋਧੇ ਪੁੱਤਰਾਂ ਨੇ ਬਹੁਤ ਭਾਰੀ ਯੁੱਧ ਲੜਿਆ ਸੀ। ਇਕੱਲੇ ਇਕੱਲੇ ਨੂੰ ਮਹਾਰਾਜ ਵਰ ਦਿੰਦੇ ਆ ਰਹੇ ਨੇ, ਬੱਲੇ ਉਹ ਮੇਰੇ ਪੁੱਤਰਾ ਤੂੰ 5000 ਨਾਲ ਮੁਕਾਬਲਾ ਕੀਤਾ, ਤੂੰ ਮੇਰਾ 5000 ਹੀ ਹੈ, ਤੂੰ ਮੇਰਾ 10000 ਹੀ ਹੈ। ਚਲਦਿਆਂ ਚਲਦਿਆਂ ਭਾਈ ਮਹਾਂ ਸਿੰਘ ਦੇ ਕੋਲ ਪਹੁੰਚ ਗਏ। ਭਾਈ ਮਹਾਂ ਸਿੰਘ ਸਹਿ ਕਰਿਆ, ਸਤਿਗੁਰੂ ਜੀ ਘੋੜੇ ਤੋਂ ਉਤਰੇ, ਬੀਰਾਸਨ ਲਾਇਆ, ਸੀਸ ਦੇ ਥੱਲੇ ਆਪਣਾ ਹਸਤ ਕਮਲ ਦਿੱਤਾ ਅਤੇ ਆਪਣੀ ਗੋਦ ਵਿੱਚ ਭਾਈ ਮਹਾਂ ਸਿੰਘ ਦਾ ਸੀਸ ਰੱਖ ਲਿਆ। ਸਤਿਗੁਰੂ ਦੀ ਸਪਰਸ਼ ਸੋਹ ਦੇ ਨਾਲ ਭਾਈ ਮਹਾਂ ਸਿੰਘ ਦੇ ਸਵਾਸ ਪਰਤੇ, ਹੋਸ਼ ਪਰਤੀ, ਤੱਕਿਆ ਕਿ ਮੈਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਦੇ ਚਰਨਾਂ ਵਿੱਚ ਹਾਂ। ਗਦਗਦ ਹੋ ਗਿਆ, ਕਹਿੰਦਾ ਮਹਾਂਸਿਆ ਜਾਣਾ ਤਾਂ ਹੈਗਾ ਹੀ ਹੈ, ਆਪ ਹਿੱਸਾ ਨਹੀਂ ਮਿਲ ਸਕਦਾ ਸੀ। ਅਤੇ ਜਿਹੜੇ ਥਾਵਾਂ ਥਾਵਾਂ ਤੋਂ ਕੱਟੇ ਹੋਏ ਡੌਲੇ ਨੇ, ਹੱਥ ਨੇ, ਬਾਹਾਂ ਨੇ, ਉਹਨਾਂ ਨੂੰ ਆਪਣੀ ਸ਼ਕਤੀ ਨਾਲ ਇਕੱਠਿਆਂ ਕੀਤਾ, ਹੱਥ ਜੋੜੇ ਅਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੇ। ਅਤੇ ਉਹ ਦਿਆਲੂ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਕਹਿੰਦੇ ਮਹਾਂਸਿਆ ਤੂੰ ਫਿਕਰ ਨਾ ਕਰ, ਤੇਰੀ ਉਮਰ ਵੱਡੀ ਕਰ ਦਿੰਦੇ ਹਾਂ, ਅੱਜ ਤੇਰੇ ਕੋਲ ਫੌਜ ਥੋੜ੍ਹੀ ਸੀ, ਤੈਨੂੰ ਫੌਜਾਂ ਦਾ ਜਰਨੈਲ ਥਾਪ ਦਿਆਂਗੇ, ਬੇਅੰਤ ਫੌਜਾਂ ਦਿਆਂਗੇ, ਤੈਨੂੰ ਰਾਜ ਦਿਆਂਗੇ ਰਾਜ। ਮਹਾਂ ਸਿੰਘ ਚੁੱਪ ਹੈ। ਕਲਗੀਧਰ ਪਾਤਸ਼ਾਹ ਪੁੱਛਦੇ ਮਹਾਂ ਸਿੰਘ ਬੋਲਦਾ ਨਹੀਂ ਕੁਝ, ਕਹਿੰਦਾ ਮਹਾਰਾਜ ਮੈਨੂੰ ਹੁਣ ਇਹਨਾਂ ਦੁਨਿਆਵੀ ਚੀਜ਼ਾਂ ਦੇ ਵਿੱਚ ਨਾ ਲਵਾ, ਮੇਰੀ ਇੱਕ ਤਮੰਨਾ ਹੈ ਔਰ ਮੇਰੀ ਇੱਕ ਡਿਊਟੀ ਆ। ਦੱਸ ਭਾਈ ਮਹਾਂਸਿਆ ਕੀ ਚਾਹੁਣਾ ਹੈ? ਕਹਿੰਦਾ ਮਹਾਰਾਜ ਆਹ ਦੀਨੇ ਦੇ ਕੋਲ ਮਹਾਰਾਜ ਤੁਹਾਨੂੰ ਇੱਕ ਬਦਾਵਾ ਲਿਖ ਕੇ ਦੇ ਆਏ ਸੀ ਗੁਰੂ ਕੇ ਸਿੱਖ, ਉਹ ਮੇਰੀ ਡਿਊਟੀ ਲਾ ਗਏ, ਉਹ ਆਪ ਤਾਂ ਸ਼ਹਾਦਤਾਂ ਦੇ ਗਏ ਸੁਰਖਰੂ ਹੋ ਗਏ ਨੇ ਮਹਾਰਾਜ, ਪਰ ਅੱਜ ਦੇ ਚਾਰ ਅੱਖਰ ਲਿਖੇ ਨੇ ਨਾ ਉਹਦੇ ਕਰਕੇ ਭੜਕਣਾ 'ਚ ਨੇ, ਉਹ ਬਦਾਵਾ ਪਾੜ ਦਿਓ। ਸਤਿਗੁਰੂ ਨੇ ਸੁਣਦਿਆਂ ਸਾਰ ਭਾਈ ਮਹਾਂ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਕਮਰ ਕਸੇ 'ਚੋਂ ਬਦਾਵਾ ਕੱਢਿਆ, ਪਾੜ ਦਿੱਤਾ। ਇਤਿਹਾਸ ਤੁਸੀਂ ਜਾਣ ਦਿਓ, ਪਰ ਕਹਿੰਦੇ ਮਹਾਂ ਸਿੰਘ ਲੈ ਬਦਾਵਾ ਵੀ ਪਾੜ ਦਿੱਤਾ, ਪਰ ਸਾਡੀ ਪ੍ਰਸੰਨਤਾ ਖਤਮ ਨਹੀਂ ਹੋਈ, ਤੈਨੂੰ ਅਸੀਂ ਹੋਰ ਬੜਾ ਕੁਛ ਦੇਣਾ ਚਾਹੁੰਦੇ ਹਾਂ। ਬਸ ਮਹਾਰਾਜ ਇਤਿਹਾਸ ਨੂੰ ਦੁਨੀਆ ਦੇ ਇਤਿਹਾਸਕਾਰ ਜਾਣਦੇ ਨੇ, ਮੈਦਾਨੇ ਯੁੱਧ ਦੇ ਵਿੱਚ ਸਤਿਗੁਰੂ ਪਾਤਸ਼ਾਹ ਆ ਗੋਦ ਤੁਸੀਂ ਸਾਹਿਬ ਅਜੀਤ ਸਿੰਘ ਨੂੰ ਨਹੀਂ ਦਿੱਤੀ, ਸਾਹਿਬ ਜੁਝਾਰ ਸਿੰਘ ਨੂੰ ਨਹੀਂ ਦਿੱਤੀ, ਉਹਨਾਂ ਗੁਰਸਿੱਖਾਂ ਨੂੰ ਨਹੀਂ ਦਿੱਤੀ ਜਿਨ੍ਹਾਂ ਨੇ ਅੰਮ੍ਰਿਤ ਛਕਣ ਦੇ ਬਦਲੇ ਆਪ ਜੀ ਨੂੰ ਸਿਰ ਹਾਜ਼ਰ ਕੀਤੇ, ਭਾਈ ਹਿੰਮਤ ਸਿੰਘ ਨੂੰ ਨਹੀਂ ਦਿੱਤੇ, ਅਤੇ ਮਹਾਰਾਜ ਮੇਰੇ ਪਤਾ ਨਹੀਂ ਪੂਰਵਲੇ ਕਰਮਾਂ ਦੇ ਭਾਗ ਜਾਪ ਕੇ ਅਤੇ ਆਪ ਹੀ ਤਰੁੱਠ ਪਏ, ਮਹਾਰਾਜ ਮੇਰੇ 'ਤੇ ਇੰਨੀ ਬਖਸ਼ਿਸ਼ ਕੀਤੀ ਕਿ ਅੰਤਿਮ ਸਮੇਂ ਦੇ ਵਿੱਚ ਮਹਾਰਾਜ ਮੈਨੂੰ ਤੁਸੀਂ ਆਪਣੀ ਗੋਦ ਵਿੱਚ ਬਿਠਾਇਆ, ਇਹ ਤੋਂ ਵੱਡਾ ਆਨੰਦ ਦੁਨੀਆਂ 'ਚ ਕੀ ਮਿਲ ਸਕਦਾ, ਮੈਨੂੰ ਹੋਰ ਨਹੀਂ ਕੁਝ ਚਾਹੀਦਾ। ਅਤੇ ਇੱਥੇ ਸਤਿਗੁਰੂ ਪਾਤਸ਼ਾਹ ਜੀ ਜਿਵੇਂ ਪੰਚਮ ਪਾਤਸ਼ਾਹ ਜੀ ਫਰਮਾ ਰਹੇ ਨੇ ਨਾ ਅਵਰ ਕਛੋ ਮੇਰਾ ਸੰਗ ਨਾ ਚੱਲਾ, ਭਾਈ ਮਹਾਂ ਸਿੰਘ ਕਹਿੰਦਾ ਮਹਾਰਾਜ ਹੋਰ ਕੁਝ ਮੇਰੇ ਨਾਲ ਜਾਣ ਵਾਲਾ ਥੋੜ੍ਹੀ ਆ, ਤੁਹਾਡੀਆਂ ਇੰਨੀਆਂ ਬਖਸ਼ੀਆਂ ਹੋ ਗਈਆਂ ਅਤੇ ਤੁਸੀਂ ਵਿਦਾਵਾ ਵੀ ਪਾੜ ਦਿੱਤਾ, ਅਤੇ ਹੁਣ ਕਿਰਪਾ ਕਰੋ ਇਸ ਆਨੰਦ ਦੇ ਵਿੱਚ ਮੈਨੂੰ ਜਾਣ ਦੇ। ਇਹ ਕਹਿੰਦਿਆਂ ਹੋਇਆਂ ਕਲਗੀਧਰ ਪਾਤਸ਼ਾਹ ਦੀ ਗੋਦ ਵਿੱਚ ਭਾਈ ਮਹਾਂ ਸਿੰਘ ਸੌਂ ਗਿਆ। ਇਹ ਗੁਰੂ ਕੇ ਸਿੱਖਾਂ ਦੀ ਸਾਧ ਸੰਗਤ ਸਬਰ ਅਤੇ ਸੰਤੋਖ ਦੀ ਅੰਤਾ ਹੈ। ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਗੁਰਸਿੱਖਾ ਇੱਕ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖੀ ਕਿ ਹੋਰ ਕੁਝ ਤੇਰੇ ਨਾਲ ਚੱਲਣ ਵਾਲਾ ਨਹੀਂ, ਨਾਲ ਚੱਲਣ ਵਾਲਾ ਕੇਵਲ ਪਰਮਾਤਮਾ ਦਾ ਨਾਮ ਹੈ। ਇਸ ਕਰਕੇ ਸਤਿਗੁਰੂ ਤੋਂ ਜਦੋਂ ਮੰਗਣਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਦੀ ਕਿਰਪਾ ਕਰੋ, ਰਹਿਮਤ ਕਰੋ, ਸਾਨੂੰ ਨਾਮ ਬਖਸ਼ਿਓ, ਕਿਉਂਕਿ ਹੋਰ ਦੁਨੀਆਂ ਦੀਆਂ ਵਸਤੂਆਂ ਹੋਰ ਦੁਨੀਆਂ ਦੀਆਂ ਚੌਧਰਾਂ ਨਾਲ ਜਾਣ ਵਾਲੀਆਂ ਨਹੀਂ ਹਨ।
ਮਿਲੇ ਕਿਰਪਾ ਗੁਣ ਗਾਮ,
ਸਾਨੂੰ ਇਹ ਮਿਲ ਜਾਵੇ ਨਾ ਕਿਰਪਾ ਗੁਣ ਗਾਮ। ਗਾਮ ਤੋਂ ਗ੍ਰਾਮ ਦੇ ਵੀ ਅਰਥ ਕੀਤੇ ਨੇ, ਗ੍ਰਾਮ ਤੋਂ ਸੰਗਤ। ਮਹਾਰਾਜ ਤੇਰੇ ਦਰ ਤੇ ਘਰ ਦੀ ਸੰਗਤ ਮਿਲ ਜਾਵੇ, ਜਿਹੜੀ ਇੱਕ ਗ੍ਰਾਮ ਦੀ ਨਿਆਈ ਹੈ ਜਿੱਥੇ ਬੇਅੰਤ ਗੁਣ ਨੇ, ਇੱਕ ਉੱਤਮ ਸੰਗਤ, ਇੱਕ ਉੱਤਮ ਪੰਥ ਮਿਲਿਓ ਗੁਰਸੰਗਤ, ਤੇ ਮਲੰਤ ਜਮ ਤਰਾਸ ਮਿਟਾਈ। ਮਹਾਰਾਜ ਉਹ ਸੰਗਤ ਦੇ ਦਿਓ ਜਿੱਥੇ ਸਾਨੂੰ ਗੁਣਾਂ ਦੀ ਪ੍ਰਾਪਤੀ ਹੋ ਜਾਵੇ। ਅਤੇ ਹਜ਼ੂਰ ਫਰਮਾਉਂਦੇ ਨੇ ਕਿ ਜੇ ਹੋਰ ਕੁਝ ਨਾਲ ਨਹੀਂ ਚੱਲਣਾ ਤਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਜੀ ਦੇ ਗੁਣ ਦਿਓ ਜਿਹੜੇ ਅਸੀਂ ਸੰਗਤ 'ਚ ਬੈਠ ਕੇ ਗਾ ਸਕੀਏ। ਇਹ ਸਾਡੇ 'ਤੇ ਰਹਿਮਤ ਕਰ ਦਿਓ ਕਿ ਆਪ ਜੀ ਦੇ ਗੁਣਾਂ ਨੂੰ ਸੰਗਤ 'ਚ ਬੈਠ ਕੇ ਅਸੀਂ ਗਾ ਸਕੀਏ, ਬਲਕਿ ਮਹਾਰਾਜ ਸਾਡੇ ਅੰਤਿਸ਼ਕਰਨ ਦੇ ਵਿੱਚ ਇਹਨਾਂ ਗੁਣਾਂ ਦਾ ਸੰਗ੍ਰਹਿ ਇੰਨਾ ਇਕੱਠਾ ਹੋ ਜਾਵੇ ਜਿਵੇਂ ਸੰਗਤ ਇਕੱਤਰ ਹੁੰਦੀ ਹੈ ਨਾ, ਅਤੇ ਇੱਕ ਸੰਗ੍ਰਹਿ ਨੂੰ ਸੰਗਤ ਦਾ ਗਰੁੱਪ ਕਹਿ ਦਿੰਦੇ ਹਾਂ, ਇਕੱਠ ਕਹਿ ਦਿੰਦੇ ਹਾਂ, ਅਤੇ ਮਹਾਰਾਜ ਇਹ ਸਮੂਹ ਰੂਪ ਦੇ ਵਿੱਚ ਸਾਡੇ ਵਿੱਚ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਦੇ ਸ਼ੁਭ ਗੁਣ ਸਾਡੇ ਹਿਰਦੇ ਵਿੱਚ ਸਮਾ ਜਾਣ, ਇਹ ਸਾਡੇ 'ਤੇ ਕਿਰਪਾ ਕਰ ਦਿਓ ਜੀ। ਰਾਮ ਦੇ ਕੇ ਕਿਰਪਾ ਕਰ ਰਹੇ ਨੇ ਪੰਚਮ ਪਾਤਸ਼ਾਹ ਜੀ।
ਰਾਜ ਮਾਲ ਅਨੇਕ ਭੋਗ ਰਸ,
ਕਿ ਭਾਈ ਦੁਨੀਆਂ ਦੇ ਵਿੱਚ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਜ਼ਿੰਦਗੀਆਂ ਬੀਤ ਜਾਂਦੀਆਂ ਨੇ, ਯੁੱਧ ਲੜਨੇ ਪੈਂਦੇ ਨੇ, ਬਹੁਤ ਕੁਝ ਦਾਅ 'ਤੇ ਲੱਗ ਜਾਂਦਾ ਹੈ, ਆਪਣੇ ਸਕੇ ਸੰਬੰਧੀਆਂ ਦੇ ਸਕਾਪਣ ਨਹੀਂ ਰਹਿੰਦਾ, इतिहास पढ़ के वेख लो, राज की खातर अपने पिता का कतल, अपने पिता नू कैद, भरावां दी मार, की कुछ नहीं हुंदा राज की प्राप्ति वास्ते। सतगुरु जी फरमाउंदे ने कि राज माल अनेक सुख अनेकां तरां दे इस राज भाग दे विच्चों सुख मिल सकदे ने, पर ये दुनियावी सुख ने महाराज, ये सुख नाल निभण वाले नहीं। ਭਾਵੇਂ ਇਹ ਦੁਨੀਆਂ ਦੇ ਸੁੱਖ ਮੰਨੇ ਗਏ ਹਨ,
ਸਗਲ ਤਰਵਰ ਕੀ ਚਾਮ,
ਪਰ ਸਤਿਗੁਰੂ ਜੀ ਆਪ ਜੀ ਦਾ ਇਹ ਉਪਦੇਸ਼ ਹੈ ਕਿ ਜਿਹੜੇ ਇਹ ਸੁੱਖ ਹੈ ਨਾ, ਸਗਲ ਤਰਵਰ ਕੀ ਸ਼ਾਮ, ਤਰਵਰ ਨਾਮ ਹੈ ਬ੍ਰਿਸ਼ ਦਾ, ਦਰਖਤ ਦਾ, ਅਤੇ ਸੁਬਾਹ ਵੇਲੇ ਜਿਸ ਪਾਸੇ ਦਰਖਤ ਦੀ ਛਾਂ ਹੁੰਦੀ ਆ ਅਤੇ ਸੂਰਜ ਦੇ ਢਲ ਜਾਣ ਦੇ ਨਾਲ ਜਿਹੜੀ ਛਾਂ ਵੀ ਦੂਜੇ ਪਾਸੇ ਚੱਲ ਜਾਂਦੀ ਹੈ, ਇਸੇ ਤਰ੍ਹਾਂ ਮਹਾਰਾਜ ਇਹ ਜ਼ਿੰਦਗੀ ਰੂਪ ਬ੍ਰਿਸ਼ ਹੈ ਅਤੇ ਉਮਰ ਰੂਪ ਛਾਂ ਜਿਹੜੀ ਸਾਨੂੰ ਮਿਲੀ ਹੋਈ ਹੈ, ਇਹ ਵਕਤ ਦੇ ਢਲ ਜਾਣ ਦੇ ਨਾਲ ਇਹਨੇ ਆਪਣਾ ਸਥਾਨ ਬਦਲ ਲੈਣਾ। ਇਸੇ ਤਰ੍ਹਾਂ ਜਿਹੜੇ ਦੁਨੀਆਂ ਦੇ ਸੁੱਖ ਨੇ, ਰਾਜ ਨੇ, ਸੁੱਖ ਨੇ, ਭੋਗ ਨੇ, ਅਨਕ ਤਰ੍ਹਾਂ ਦੀਆਂ ਵਡਿਆਈਆਂ ਨੇ, ਇਹ ਬ੍ਰਿਸ਼ ਦੀ ਛਾਈ ਛਾਂ ਦੀ ਤਰ੍ਹਾਂ ਤਿਲਕ ਜਾਣ ਵਾਲੇ ਆ, ਸਥਿਰ ਰਹਿਣ ਵਾਲੇ ਨਹੀਂ। ਇਸੇ ਤਰ੍ਹਾਂ ਜਦੋਂ ਭਗਤ ਜੀ ਨੂੰ ਪੁੱਛਿਆ ਨਾ ਅਤੇ ਭਗਤ ਜੀ ਤੁਸੀਂ ਕੀ ਚਾਹੁੰਦੇ ਆ, ਧਨ ਦੌਲਤ ਚਾਹੁੰਦੇ ਆ, ਦੁਨੀਆਂ ਦਾ ਸੁੱਖ ਚਾਹੁੰਦੇ ਆ, ਅਤੇ ਸੁੱਖ ਵਾਸਤੇ ਰਾਜ ਭਾਗ ਚਾਹੁੰਦੇ ਹੋ, ਕਹਿੰਦੇ ਨਹੀਂ, ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ, ਇਹ ਸਾਰ ਧਨ ਕਹੀਐ, ਜੋ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਏ। ਕਹਿੰਦੇ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਉਹ ਸੁੱਖ ਰਾਜ ਦੇ ਵਿੱਚੋਂ ਨਹੀਂ ਪ੍ਰਾਪਤ ਹੋ ਸਕਦਾ। ਇਸ ਵਾਸਤੇ ਮਹਾਰਾਜ ਇਹ ਸੁੱਖ ਟਲ ਜਾਣ ਵਾਲੇ ਨੇ, ਬਿਨਸ ਜਾਣ ਵਾਲੇ ਨੇ।
ਤਾਈ ਤਾਈ ਬਹੁ ਵਿਦ ਕੋ ਧਾਵੈ,
ਸੁੱਖਾਂ ਨੂੰ ਖਾਤਰ ਧਾਉਂਦੇ ਹਾਂ, ਦਿਨ 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 ਪ੍ਰਤ ਕਰੈ ਕਰੈ ਪਛਤਾਪੈ। ਕਹਿੰਦੇ ਭਾਈ ਹਰ ਰੋਜ਼ ਅਸੀਂ ਇਹਨਾਂ ਭੋਗਾਂ ਨੂੰ ਭੋਗਣ ਵਾਸਤੇ ਤੁਰਦੇ ਹਾਂ। ਉਦਮ ਕਰੈ ਸਵਾਣ ਕੀ ਨਾ ਨਿਆਈ, ਚਾਰੇ ਕੁੰਟਾਂ ਘੋਖਾ ਹੈ। ਕਹਿੰਦੇ ਉਦਮ ਕਰਦੇ ਆ ਕੁੱਤੇ ਦੀ ਨਿਆਈ, ਜਿਵੇਂ ਘਰੋਂ ਕੁੱਤਾ ਨਿਕਲਦਾ ਨਾ ਅਤੇ ਉਹ ਜਿੱਥੋਂ ਕੁਝ ਮਿਲ ਜੇ ਖਾਣ ਨੂੰ ਲੱਭਦਾ ਹੈ, ਅਤੇ ਲੋਭੀ ਇਨਸਾਨ ਵੀ ਇਸੇ ਤਰ੍ਹਾਂ। ਕਹਿੰਦੇ ਭਾਈ ਚਾਰੇ ਕੁੰਡਾਂ ਨੂੰ ਘੋਖਦਾ ਫਿਰਦਾ, ਲੱਭਦਾ ਫਿਰਦਾ, ਅਤੇ ਫਿਰ ਕੀ ਹੈ, ਫਿਰ ਕਹਿੰਦੇ ਵਿਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਲੰਘਾ ਦਿੰਦਾ ਹੈ। ਹਜ਼ੂਰ ਫਰਮਾਉਂਦੇ ਨੇ ਕਿ ਧਾਏ ਧਾਏ ਧੌਂਦਾ ਫਿਰਦਾ ਹੈ, ਵਿਖਿਆ ਨੂੰ ਲੱਭਣ ਵਾਸਤੇ, ਇਹਨਾਂ ਸੁੱਖਾਂ ਨੂੰ ਲੱਭਣ ਵਾਸਤੇ ਬਹੁ ਵਿਧ ਕੋ ਧਾਵੈ। ਕਹਿੰਦੇ ਬਹੁਤੀਆਂ ਹੀ ਬਹੁਤੇ ਤਰੀਕਿਆਂ ਦੇ ਨਾਲ ਦੁਨੀਆਂ ਦੇ ਵਿੱਚ ਧੌਂਦਾ ਫਿਰਦਾ, ਭਰਮਦਾ ਫਿਰਦਾ ਹੈ।
ਸਗਲ ਨਿਰਾਰਥ ਕਾਮ,
ਪਰ ਕਹਿੰਦੇ ਭਾਈ ਇਹ ਜਿਹੜੇ ਕੰਮ ਨੇ ਨਾ, ਕਿਸੇ ਅਰਥ ਨਹੀਂ। ਭਾਵੇਂ ਭੋਗ ਭੋਗ ਲਵੇ, ਰਾਜ ਸੁੱਖ ਭੋਗ ਲਵੇ, ਵਿਸ਼ੇ ਸੁੱਖ ਭੋਗ ਲਵੇ, ਪਰ ਅੰਤ ਨੂੰ ਇਹ ਕੰਮ ਆਉਣ ਵਾਲੇ ਨਹੀਂ, ਧਾ ਜਾਣ ਵਾਲੇ ਨੇ। ਇਸ ਵਾਸਤੇ ਕਹਿੰਦੇ ਨਿਰਾਰਥ ਕਾਮ ਹੈ, ਭਾਵ ਵਿਅਰਥ ਹਨ ਸਾਰੇ ਇਕੱਤਰ ਕੀਤੇ ਹੋਏ ਸੁੱਖ।
ਬਿਨ ਗੋਬਿੰਦ ਅਵਰ ਜੇ ਚਾਹੋ,
ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਦੀ ਭਾਉ ਭਗਤੀ ਤੋਂ ਬਿਨਾਂ, ਉਸ ਪ੍ਰਭੂ ਦੀ ਸੇਵਾ ਤੋਂ ਬਿਨਾਂ, ਜੇ ਅਸੀਂ ਹੋਰ ਕਿਸੇ ਸੁੱਖ ਦੀ ਪ੍ਰਾਪਤੀ ਚਾਹੁੰਦੇ ਹਾਂ,
ਦੀਸੈ ਸਗਲ ਬਾਤ ਹੈ ਖਾਮ।
ਖਾਮ ਨਾਮ ਹੈ ਕੱਚੀ ਦਾ। ਕਹਿੰਦੇ ਦੀਸੈ ਸਗਲ ਬਾਤ ਹੈ ਖਾਮ, ਕਹਿੰਦੇ ਜਿੰਨਾ ਵੀ ਕੁਝ ਦਿਸਦਾ ਨਾ, ਇਹ ਸਾਰੀਆਂ ਕਹਾਣੀਆਂ ਕੱਚੀਆਂ ਨੇ, ਪੱਕੀ ਨਹੀਂ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੀ ਫਰਮਾਇਆ ਭਾਈ, ਕਿ ਤੂੰ ਇਹ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ, ਜਿਹੜਾ ਨਾਮ ਇੱਕ ਨਿਭਣ ਵਾਲਾ ਹੈ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀ ਆ ਤਿੱਥੇ ਖੜੇ ਦਸੰਨ, ਇਹਦੇ ਨਾਲ ਸੱਜਣਤਾ ਹੀ ਪਾ, ਜਿੱਥੋਂ ਤੈਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਣੀ ਹੈ। ਨਹੀਂ ਤੇ ਭਾਈ ਜਿਹੜੇ ਬਾਕੀ ਦੇ ਪਦਾਰਥ ਹਨ ਉਹ ਕੱਚੇ ਹਨ, ਨਿਭਣ ਵਾਲੇ ਨਹੀਂ ਹਨ।
ਕਹੋ ਨਾਨਕ ਸੰਤ ਰੇਨ ਮੰਗੋ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਕਹੋ ਨਾਨਕ ਸੰਤ ਰੇਨ ਮੰਗੋ। कि असी संतां दी रेन तूड़ी मंगदे हाँ। गुरसिख नूं अरदास करन दा तरीका दस्या। अजकल ते कई साडे वीरां नूं संत पद दे नाल ही एलर्जी हो गई, नफरत हो गई भी संत ही नहीं कहना। नहीं भाई, जां तां कुदरती कोई संत दी संगत नहीं मिली, संत दा सुमेल नहीं मिलिया, तां असीं इहो जिहियां गल्लां करदे हां। ते जां जिहड़ी मैं कल बेनती कीती सी ना कि सिख पंथ दे विच जिहड़ी शक्ति है ना, उहदा किसे ना किसे ढंग दे नाल विद्रोह हो रहा है, विरोध हो रहा। हुण संत की आ, साध संगत 1911 विच जॉर्ज पंचम इंग्लैंड तो भारत आया, उन्हों आउंदिआं नूं भी तोपां दी सलामी दित्ती गई। अंग्रेज दा राज सी, उन्हें पता कीता कि भारत विच किन्ने तरह दा धर्म है, किन्ने तरह दे ग्रंथ ने, किन्ने धर्मां दे ग्रंथ ने, किहड़े ग्रंथ धर्म दा वध सतकार है। उन्हें प्रबंध कीता कि सारे धार्मिक ग्रंथ एकत्र करके देखने चाहिए। स्नेह लाते हर धर्मां दे न्यायियां नूं कहा कि इस मिती हुई तरीक दे उपर अपना धर्म ग्रंथ फलानी थां ते लैके आओ। सिख रियासतां दे राजिआं ने सोचिआ कि असीं गुरु ग्रंथ साहिब नूं तां लैके जा नहीं सकदे। उस समें संत अत्र सिंह जी बड़ी कमाई वाले, बड़ी बंदगी वाले गुरसिख सन, महापुरख सन। उन्हां नूं बेनती कीती कि सिख पंथ की अगवाई तुसी करो महाराज। वो कहिंदे ठीक है, पर असीं अगवाई करांगे धन गुरु ग्रंथ साहिब जी दे सतकार नूं मुख रख के। जॉर्ज पंचम नाल संपर्क किया गया कि असी आम थान ते धन गुरु ग्रंथ साहिब जी नूं नहीं लैके आ सकते। वो कहिंदा भी जिवें लिया सकदे उवें दसो, प्रबंध कर दिंदे आ। कहिंदे सब तो पहला जदों गुरु ग्रंथ साहिब जी आउण, तैनू 20 तोपां की सलामी दित्ती आ, धन गुरु ग्रंथ साहिब जी नूं 21 तोपां की सलामी दित्ती जावे। कहिंदे जी एवें ही हो जाओ। फिर कहिंदे असी पाणी छिड़का करांगे, जमीन की सफाई करांगे, विछाई करांगे, चिंदोए लावांगे, मंजी साहब ते महाराज सच्चे पातशाह जी का आ के सुखासन होवेगा। कहिंदा मैनूं मंजूर आ। ते फिर पुछिया गया कि जॉर्ज पंचम किवें आया सी। कहिंदे जी घोड़े ते चढ़ के आया सी। महापुरख बाबा अत्र सिंह जी कहिंदे भी धन गुरु ग्रंथ साहिब की अंबारी ते पल की कसो, धन गुरु ग्रंथ साहिब जी हाथी ते चढ़ के जाणगे। हाथी ते सवार होके बड़ियां सिख संगतां, दिल्ली दियां, पंजाब दियां, रियासतां दे राजे ते नाल मन दे विच शरदा भी है, धन बाबा अत्र सिंह तों सिख कौम दी अज लाज रखी है, जिड्डा वड्डा साडा गुरु है उहदे मुताबक तूं सतकार रखिआ, इह मन विच शरदा भी है। हाथी ते सवार हो गए ते बाबा अत्र सिंह जी ने आप शरदा दे नाल चौर लिया, ताबिया बैठ गया ते सारी संगत नूं कहिंदा लै भाई उच्ची बोल के पढ़िओ। ते पढ़िया कि कोई हर समान नहीं राजा, ये भूपत सब दिवस राज दिवस चार के झूठे करत दवाजा। कहिंदे साडे गुरु ग्रंथ साहिब दे बराबर कोई दुनिया दा राजा नहीं है। जदों इन्ना प्रबंध देखिया जॉर्ज पंचम ने, ते फिर विचारां कीतियां, उन्हें खुद मत्था टेकिया। कहिंदा जिन्हां दे अन्याइयां दे विच इन्नी शरदा है, भावना है, उस गुरु का सिद्धांत भी अटल होया। संत पद दे नाल सानू साध संगत कादी नफरत हो गई? बिशरते कि संत होवे। ये नहीं कि मैं 10 साल संत कवालिया हुण मैनू संत ना कहो, क्योंकि की कमी आ गई भाई, संत कवायां तो बनते ने। नहीं, इत्थे 1900 75 ਦੇ ਵਿੱਚ ਪੰਥ ਦੇ ਤਮਾਮ ਵੱਡੇ ਵੱਡੇ ਲੀਡਰ ਫੜ ਕੇ ਜੇਲ੍ਹਾਂ 'ਚ ਬੰਦ ਕਰ ਦਿੱਤੇ ਗਏ, ਬੋਲੀ ਬੰਦ ਕਰ ਦਿੱਤੀ ਗਈ, ਐਮਰਜੈਂਸੀ ਲਾ ਦਿੱਤੀ, ਮੀਸਾ ਲਾ ਦਿੱਤੀ ਗਈ। ਪਰ ਇੱਕ ਮਰਦੇ ਮਜਾਦ ਸੰਤ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਵੱਡੇ ਵੱਡੇ 37 ਜਲੂਸ ਕੱਢੇ। ਸਮਾਂ ਥੋੜ੍ਹਾ, ਮੈਂ ਬੇਨਤੀ ਸਮਾਪਤੀ ਕਰਾਂ। 37ਵਾਂ ਜਲੂਸ ਸਾਧ ਸਿੰਘ ਜੀ ਦਿੱਲੀ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਪੁਰਬ ਮਨਾਉਣ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੀਆਂ ਨਾਲ ਰਾਮਲੀਲਾ ਗਰਾਊਂਡ ਦੇ ਵਿੱਚ ਜਲੂਸ ਪਹੁੰਚਿਆ। ਉਦੋਂ ਦੀ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਆਈ ਜੀ ਨੇ ਐਮਰਜੈਂਸੀ ਲਾਈ ਹੋਈ ਸੀ ਅਤੇ ਉਹਨੇ ਆਪਣੇ ਢੰਗ ਦੇ ਨਾਲ ਚਾਪਲੂਸੀ ਕਰਨੀ ਚਾਹੀ। ਉਹਨੇ ਆਪਣੇ ਸ਼ਬਦਾਂ 'ਚ ਕਿਹਾ, ਕੋਈ ਸਮਾਂ ਸੀ ਜਦੋਂ ਦਿੱਲੀ ਦਾ ਤਖ਼ਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ 'ਤੇ ਜ਼ੁਲਮ ਕਰਦਾ ਸੀ। ਅੱਜ ਦਿੱਲੀ ਦਾ ਤਖ਼ਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿਜਦਾ ਕਰਨ ਆਇਆ, ਨਮਸਕਾਰ ਕਰਨ ਆਇਆ। ਤੁਰੰਤ ਬਾਅਦ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜਿਨ੍ਹਾਂ 'ਚ ਵਿਦਵਤਾ ਸੀ, ਤਾਂ ਕੋ ਕਹੋ ਪ੍ਰਵਾਹ ਕਾਹੂ ਕੋ ਜੇ ਗੋਪਾਲ ਸੁਹਾਏ, ਉਹਨਾਂ ਨੂੰ ਕਿਸੇ ਦੀ ਕਨੌੜ ਨਹੀਂ ਸੀ। ਸਾਧ ਸੰਗਤ ਜਿਨ੍ਹਾਂ ਦੇ ਅੰਦਰ ਨਾਮ ਸੀ, ਪੈ ਕਾਹੂ ਕੋ ਦੇਤ ਨਹਿ ਪੈ ਮਾਣ ਤਿਆਨ, ਜਿਨ੍ਹਾਂ ਦੀ ਅਵਸਥਾ ਸੀ, ਖੜ੍ਹੇ ਹੋ ਗਏ। ਬੀਬੀ ਇੰਦਰਾ ਜਾਣ ਲੱਗੀ, ਕਹਿੰਦੇ ਬੀਬੀ ਜੀ ਗੱਲ ਸੁਣ ਕੇ ਜਾਇਓ। ਕਹਿੰਦੇ ਠੀਕ ਆ, ਅੱਜ ਦਿੱਲੀ ਦਾ ਤਖ਼ਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਵਾਸਤੇ ਆਇਆ, ਪਰ ਯਾਦ ਰੱਖਿਓ ਕਿ ਦਿੱਲੀ ਦਾ ਤਖ਼ਤ ਕਿਹਨੇ ਦਿੱਤਾ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਤੇ ਬੀਬੀ ਇਹ ਤਖ਼ਤ ਤੁਹਾਡੇ ਕੋਲ ਨਹੀਂ ਸੀ ਹੋਣਾ। ਇੱਥੇ ਵੰਗਾਂ ਦਿੱਤੀਆਂ ਜਾਣੀਆਂ ਸਨ। ਅੱਜ ਦਿੱਲੀ ਦਾ ਤਖ਼ਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕਰਨਾ, ਕੋਈ ਅਸਾਨ ਕਰਨ ਵਾਸਤੇ ਨਹੀਂ ਆਇਆ। ਇਹ ਗੱਲ ਕੋਈ ਕਹਿ ਸਕਦਾ? ਇਹ ਕੋਈ ਸੰਤੀ ਕਹਿ ਸਕਦਾ? ਸਾਧ ਸੰਗਤ, ਇੱਕ ਗੱਲ ਨਹੀਂ, ਅਨੇਕਾਂ ਗੱਲਾਂ ਜਿਹੜੇ ਅੰਦਰੋਂ ਸੰਤ ਸੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰਾ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਨਹੀਂ ਭਾਈ, ਅਰਦਾਸ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਤ ਪਦਵੀ ਦਾ ਕਿਣਕਾ ਸਾਨੂੰ ਦੇ ਦੇਣ, ਨਫ਼ਰਤ ਕਰੀਏ ਅਸੀਂ? ਨਹੀਂ ਭਾਈ, ਸਤਿਗੁਰੂ ਦਰ ਤੋਂ ਤਾਂ ਮਹਾਰਾਜ ਨੇ ਪਹਿਲਾਂ ਹੀ ਸਾਨੂੰ ਪਹਿਲੇ ਆਰੰਭ ਦੇ ਵਿੱਚ ਹੀ ਕਹਿਤਾ, ਮੰਗੋ ਦਾਨ ਠਾਕਰ ਨਾਮ। ਅਤੇ ਜਦੋਂ ਇੱਥੋਂ ਉਸ ਮਾਲਕ ਦੇ ਕੋਲੋਂ ਨਾਮ ਮੰਗਾਂਗੇ ਨਾ, ਅਤੇ ਜਿਨ੍ਹਾਂ ਨੇ ਨਾਮ ਜਪਿਆ, ਨਾਮ ਜਪਦੇ ਨਾਮ ਜਪਦਿਆਂ ਜਪਦੇ ਹੀ ਸੰਤ ਬਣੇ ਨਾ, ਘਰੇ ਬੈਠੇ ਬਣ ਗਏ, ਲੋਕਾਂ ਦੀਆਂ ਪੱਗਾਂ ਬਣਾ ਕੇ ਸੰਤ ਬਣ ਗਏ, ਲੋਕਾਂ ਦੀ ਜਿੰਦਾਬਾਦ ਕਰਾ ਕੇ ਸੰਤ ਬਣ ਗਏ, ਬਹੁਤ ਵੱਡੇ ਵੱਡੇ ਇਕੱਠ ਵੇਖ ਕੇ ਸੰਤ ਬਣ ਗਏ। ਨਹੀਂ ਭਾਈ, ਸੰਤ ਦੀ ਪਰਿਭਾਸ਼ਾ ਹੀ ਹੋਰ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੇ ਦਰੋਂ ਘਰੋਂ ਇਹ ਡਿਊਟੀਆਂ ਲਾ ਕੇ ਬਲ ਬਖਸ਼ਿਆ ਕਿ ਤੁਸੀਂ ਪੰਥ ਦਾ ਪ੍ਰਚਾਰ ਕਰਨਾ ਹੈ, ਗੁਰੂ ਗ੍ਰੰਥ ਦੀ ਤਾਬਿਆ ਰਹਿ ਕੇ ਪੰਥ ਦੀ ਸੇਵਾ ਕਰਨੀ ਉਹਨਾਂ ਨੇ ਕੀਤੀ। ਸੋ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਕਹੋ ਨਾਨਕ ਸੰਤ ਰੇਣ ਮੰਗੋ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਸੰਤ ਜਿਹੜੇ ਤੇਰੇ ਦਰ ਦੇ ਝਾੜੂ ਬਰਦਾਰ ਹੋਣ, ਉਹਨਾਂ ਦੇ ਚਰਨਾਂ ਦੀ ਰੇਣ ਸਾਨੂੰ ਮਿਲ ਜਾਵੇ, ਧੂੜੀ ਮਿਲ ਜਾਵੇ।
ਮੇਰੋ ਮਨ ਪਾਵੇ ਬਿਸਰਾਮ,
ਜਿਹਦੇ ਕਰਕੇ ਮਹਾਰਾਜ ਮੇਰਾ ਮਨ ਵੀ ਹੈ, ਜੀਵ ਦੀ ਅਰਦਾਸ ਹੈ, ਸਾਡਾ ਮਨ ਵੀ ਮਹਾਰਾਜ ਬਿਸਰਾਮ ਪਾ ਲਵੇ। ਇਹ ਧੌਂਦਾ ਫਿਰਦਾ ਨਾ, ਮਾਇਆ ਦੇ ਮਗਰ ਧੌਂਦਾ, ਪਦਾਰਥਾਂ ਦੇ ਮਗਰ ਧੌਂਦਾ, ਲੋਭ ਲਾਲਚ ਦੇ ਮਗਰ ਧੌਂਦਾ, ਵਿਸ਼ਿਆਂ ਦੇ ਮਗਰ ਧੌਂਦਾ। ਜੇ ਐਸੇ ਨਾਮ ਰਸੀਏ ਸੰਤ ਦੀ ਸਾਨੂੰ ਪ੍ਰਾਪਤੀ ਹੋ ਜਾਵੇ, ਉਹਦੇ ਚਰਨਾਂ ਦੀ ਧੂੜ ਹੀ ਮਿਲ ਜਾਵੇ ਅਤੇ ਸਾਡਾ ਮਨ ਵੀ ਬਿਸਰਾਮ ਪਾ ਲਵੇ, ਫਿਰ ਸਾਵਧਾਨ ਇਕਾਗਰ ਚੀਤ ਟਿਕ ਕੇ ਬਹਿ ਜਾਵੇ। ਇਹ ਸਾਡੇ 'ਤੇ ਰਹਿਮਤ ਕਰ ਦਿਓ, ਕਿਰਪਾ ਕਰ ਦਿਓ। ਇਹਦੀਆਂ ਬੇਨਤੀਆਂ ਭਾਈ ਪ੍ਰਵਾਨ ਕਰ ਰਹੀਆਂ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ, ਗੁਰੂ ਕੀ ਸੰਗਤ ਬਖਸ਼ ਲਵੇ। ਅਖੀਰ ਵਿੱਚ ਦਾਸ ਸਿੰਘ ਸਾਹਿਬ ਹੈੱਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਅਰਦਾਸਾਂ ਕਰੋ ਕਿ ਜਦੋਂ ਵੀ ਸਮਾਂ ਮਿਲੇ ਅਸੀਂ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨੇ ਆ, ਪਵਿੱਤਰ ਸੋਵਰ 'ਚ ਇਸ਼ਨਾਨ ਕਰਨਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ। ਭਾਗਾਂ ਵਾਲਿਓ ਅੰਮ੍ਰਿਤ ਛਕੋ, ਗੁਰੂ ਕੇ ਪੁੱਤਰ ਬਣੋ, ਸਤਿਗੁਰੂ ਦੀ ਰਹਿਮਤ ਤਾਂ ਹੋਵੇਗੀ ਜੀ।
ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਉ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।